हर सो हीरा छाड़ के करियान किया तीनर दो जग जाएगे सतपाख है रविदास आसन मारे क्या ब्या मुई नमन की आस जो तेली के बैल को तारी कोस पचास बहुत पसारा जिन करे कर थोरे की आस बहुत पसारा जिन किया ते गए निराश कबीर सोतन संचिए जो आगे को होए शीश चढ़ाए गाठरी जात न देखा कोई तृष्णा गन पर ले किया तृप्त न कबू होए सुर नर मुन ओप रंक सब पसम करत है सोए वडे वडे राजन अर भूमन ताकि तृष्ण बुझी लपट रे माया रंग माते सुलोचन कछु न सूझी बिखिया मैं किन्हीं तृप्त न पाई जीव पावक इदन नहीं त्रापे बिन हर कहा अकाई कामवंत कामी बहु नारी गृह जो न सूके दिन प्रत करे करे पछतापे सोग लोभ में सूके एक दे आशा दूजे पाव की जो मोह माया चित लाए हर सुख पलहर त्यागया नाम विसार दुख पाए मनमुख ज्ञानी अंधले जन्म मरे फिर आवे जाए कारण सिद्ध न होनी अंत गया पछुताए जिस कर्म होए ती सदगुण मिले सो हर हर नाम ते आए नाम रते जन सदा सुख पायन जन नानक तिन बल जाए आशा मनसा जग मोहनी जिन मोया संसार सबको जम के चीरे विच है जेता सब आकार हुक्मी ही जम लगदा सोबरे जिस बक्से करतार नानक गुर प्रसाद दिए मन तात रहे जा छोड़े अंकार आसा मनसा मारे निराश होई गुर सब दी विचार जिते जाइए जगत में तिते हर साई अग्गे सब आपे वर्तदा हर सच्चा न्याई कुड़ियारा के मुंह फिटकिए सच भगत वड्याई सच साई सच्चा न्याय है सिर निंदक छाई जन नानक सचा राध्या गुरुमुख सुख पाई
सतगुर नमे श्री गुरुदेव नमे दास तुहानू हाथ जोड़ के संगत दे चरणा च मथा टेकते हुए अपने गुनाह की माफी लई अरदास बेनती करता है संगत की समर्था है बख्शन दी कृपालता करो संगत दे बख्शे नू गुरु साहब भी बख्श देंगे आज दे रूहानी सत्संग लई गुरु साहबा ने जो शब्द बख्शिश किया है वो है आशा तृष्णा इस जगत दे विच आशा दा भाव है इच्छा तृष्णा जो इस इच्छा नू पूरा करन वास्ते इस इच्छा नू कायम रखन वास्ते ये जीवात्मा मनुख जन्म दे विच आ करके जदों कोई किरिया नू अपनांदी है वो किरिया जिस कामना ਜਿਸ ਹਵਸ ਦੇ ਅਧੀਨ ਪੂਰੀ ਕੀਤੀ ਜਾਂਦੀ ਹੈ। ਇੱਛਾ ਨੂੰ ਪ੍ਰਾਪਤ ਕਰਨ ਵਾਸਤੇ ਜਾਂ ਕਾਇਮ ਰੱਖਣ ਵਾਸਤੇ ਉਸ ਨੂੰ ਇਸ ਜਗਤ ਦੇ ਵਿੱਚ ਤ੍ਰਿਸ਼ਨਾ ਦੀ ਸੰਗਿਆ ਨਾਲ ਪੁਕਾਰਿਆ ਜਾਂਦਾ ਹੈ। ਇਹ ਸਾਰਾ ਜਗਤ ਆਸਾ ਔਰ ਤ੍ਰਿਸ਼ਨਾ ਦੇ ਅਧੀਨ ਜੋ ਕੁਛ ਵੀ ਇਕੱਤਰ ਕਰ ਰਿਹਾ ਹੈ, ਜੜ ਜਾਂ ਚੇਤਨ, ਪਦਾਰਥ, ਵਸਤੂਆਂ ਜਾਂ ਸੰਬੰਧ, ਇਹ ਸਾਰੀ ਇਕੱਤਰਿਤ ਵਸਤੂਆਂ ਔਰ ਇਹਨਾਂ ਨੂੰ ਕਾਇਮ ਕਰਨ ਲਈ ਅਪਣਾਈ ਗਈ ਕਿਰਿਆ ਜੀਵਾਤਮਾ ਨੂੰ ਜਨਮ ਔਰ ਮਰਨ ਬਾਰ ਬਾਰ ਇਸ ਜਗਤ ਦੇ ਵਿੱਚ ਸੂਖਮ ਔਰ ਕਾਰਨ ਲੋਕਾਂ ਦੇ ਵਿੱਚ ਇਹ ਸਾਰੇ ਦੁੱਖ ਨੂੰ ਸਹਿਣੇ ਪੈਂਦੇ ਹਨ। ਇੱਕ ਜਨਮ ਦਾ ਦੁੱਖ ਇਸ ਜਗਤ ਦੇ ਵਿੱਚ ਅਗਰ ਸੁੱਖ ਹੈ ਤਾਂ ਇਨਸਾਨੀ ਜਨਮ ਦੇ ਵਿੱਚ ਜਿਸ ਚੋਲੇ ਨੂੰ ਲਿਆ ਕਰਕੇ ਇਸ ਵਕਤ ਅਸੀਂ ਇੱਥੇ ਬੈਠੇ ਹਾਂ, ਸਿਰਫ ਇਸੀ ਚੋਲੇ ਦੇ ਅਧੀਨ ਸੁੱਖ ਮੌਜੂਦ ਹੈ। ਔਰ ਇਸ ਸੁੱਖ ਨੂੰ ਅਗਰ ਅਸੀਂ ਦੇਖਣਾ ਚਾਹੁੰਦੇ ਹਾਂ ਹਸਪਤਾਲਾਂ ਦੇ ਵਿੱਚ ਜਾ ਕਰਕੇ, ਜੇਲ੍ਹਾਂ ਦੇ ਵਿੱਚ, ਕੋਰਟ ਕਚਹਿਰੀਆਂ ਦੇ ਵਿੱਚ, ਜਾਂ ਇਸ ਜਗਤ ਦੇ ਵਿੱਚ ਜਿਸ ਜਗ੍ਹਾ ਅਸੀਂ ਰਹਿੰਦੇ ਹਾਂ, ਅੱਖਾਂ ਖੋਲ੍ਹ ਕਰਕੇ ਅਗਰ ਅਸੀਂ ਦੇਖੀਏ ਤਾਂ ਸੁੱਖ ਸਾਨੂੰ ਨਾਮ ਮਾਤਰ ਨੂੰ ਵੀ ਪ੍ਰਾਪਤ ਨਹੀਂ ਹੈ। ਜਿਸ ਚੋਲੇ ਦੇ ਵਿੱਚ ਸੁੱਖ ਦੀ ਸੰਭਾਵਨਾ ਹੈ ਉਸ ਚੋਲੇ ਨੂੰ ਪ੍ਰਾਪਤ ਕਰਕੇ ਅਗਰ ਜੀਵਾਤਮਾ ਸੁੱਖ ਨੂੰ ਪ੍ਰਾਪਤ ਨਾ ਕਰ ਸਕੀ ਤੇ ਬਾਕੀ ਚੋਲੇ ਜਿਹੜੇ ਹਨ 84 ਲੱਖ ਜਾਮੇ ਉਹਨਾਂ ਦਾ ਕਿਆ ਅਸਰ ਹੋ ਰਿਹਾ ਹੈ ਇਸ ਬਾਰੇ ਅਸੀਂ ਕਦੀ ਵਿਚਾਰ ਨਹੀਂ ਕੀਤੀ। ਜਿਹਨਾਂ ਦੇਵੀ ਦੇਵਤਿਆਂ ਨੂੰ ਅਸੀਂ ਦਿਨ ਰਾਤ ਯਾਦ ਕਰਦੇ ਹਾਂ, ਪੂਜਣ ਲੱਗੇ ਹਾਂ, ਉਹਨਾਂ ਨੂੰ ਕਿਸ ਤਰੀਕੇ ਦੇ ਦੁੱਖ ਚਿੰਤਾ ਮੌਜੂਦ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਇਹਨਾਂ ਦੇ ਬਾਰੇ ਅਸੀਂ ਕਦੇ ਵਿਚਾਰ ਨਹੀਂ ਕੀਤਾ। ਕਿਉਂ? ਸਾਡੀ ਉੱਥੇ ਤੱਕ ਪਹੁੰਚ ਨਹੀਂ ਹੈ। ਜੀਵਾਤਮਾ ਅੰਧੀ ਔਰ ਬਹਿਰੀ ਹੈ ਇਸ ਜਗਤ ਦੇ ਵਿੱਚ, ਇਸ ਪਿੰਜਰੇ ਦੇ ਵਿੱਚ ਜੋ ਅੱਖਾਂ ਸਾਨੂੰ ਮਿਲੀਆਂ ਹਨ ਇਹਨਾਂ ਦੇ ਜ਼ਰੀਏ ਮਨ, ਬੁੱਧੀ ਔਰ ਇੰਦਰੀਆਂ ਇਹਨਾਂ ਦੀ ਇੱਕ ਸੀਮਾ ਹੈ ਔਰ ਸੀਮਾ ਤੱਕ ਹੀ ਅਸੀਂ ਆਵਾਸ ਨੂੰ ਪ੍ਰਾਪਤ ਕਰ ਸਕਦੇ ਹਾਂ। ਫਿਰ ਜੋ ਅਤੀ ਸੂਖਮ ਲੋਕ ਹਨ ਉਹਨਾਂ ਨੂੰ ਦੇਖਣ ਵਾਸਤੇ ਜੋ ਗਿਆਨ ਦੀ ਅੱਖ ਚਾਹੀਦੀ ਹੈ, ਐਸਾ ਗਿਆਨ ਜਿਸ ਦੇ ਨਾਲ ਇਸ ਮ੍ਰਿਤ ਲੋਕ ਦੇ ਵਿੱਚ ਵੀ ਇਹ ਜੀਵਾਤਮਾ ਜਦੋਂ ਵਿਚਰਨ ਕਰਦੀ ਹੈ ਤੇ ਇਹਨੂੰ ਠੋਕਰਾਂ ਖਾਣੀਆਂ ਪੈਂਦੀਆਂ ਜਨਮ ਔਰ ਮਰਨ ਦੀਆਂ। ਗਿਆਨ ਦੀ ਅੱਖ ਨਾ ਹੋਣ ਕਰਕੇ ਉਹਨਾਂ ਲੋਕਾਂ ਤੱਕ ਅਸੀਂ ਪਹੁੰਚ ਨਹੀਂ ਰੱਖ ਸਕਦੇ। ਇਸ ਲੋਕ ਦੀ ਜੋ ਸੱਚਾਈ ਹੈ ਉਸ ਤੋਂ ਵੀ ਅਸੀਂ ਅੰਧੇ ਹਾਂ। ਉਸਦਾ ਕਾਰਨ ਕੀ ਹੈ? ਲੋਲੁਪਤਾ, ਲਾਲਚ, ਕਿਸ ਚੀਜ਼ ਦਾ? ਸੁਖ ਜਨ ਪਦਾਰਥਾਂ ਦਾ ਸੰਯੋਗ ਕਰਕੇ ਇਸ ਜਗਤ ਦੇ ਵਿੱਚ ਜੋ ਕੁਛ ਵੀ ਇਸ ਜੀਵਾਤਮਾ ਨੂੰ ਪ੍ਰਾਪਤ ਹੈ ਸੰਯੋਗ ਨਾਲ ਹੈ। ਸੰਯੋਗ ਵਿਯੋਗ ਦੇ ਕਾਰ ਚਲਾਵੇ ਲੇਖੇ ਆਵੇ ਪਾਗ। ਇਹ ਸਾਰੀ ਰਚਨਾ ਲੇਖੇ ਉੱਪਰ ਯਾਨੀ ਕਰਮ ਦੇ ਉੱਪਰ ਆਧਾਰਿਤ ਹੈ। ਜੋ ਕੁਛ ਵੀ ਪ੍ਰਾਪਤ ਹੈ ਕਰਮਾਂ ਅਨੁਸਾਰ ਹੈ। ਜੀਵਾਤਮਾ ਭੁੱਲ ਚੁੱਕੀ ਹੈ, ਸੰਗਤ ਨਾਲ ਇੱਛਾ ਕਰਦੀ ਹੈ, ਭਰਮ ਹੈ, ਇੱਛਾ ਨਾਲ ਕੋਈ ਪਦਾਰਥ ਜਾਂ ਸੰਬੰਧ ਨੂੰ ਪ੍ਰਾਪਤ ਨਹੀਂ ਕਰ ਸਕਦਾ। ਅੱਜ ਤੱਕ ਨਾ ਹੋਇਆ ਹੈ ਨਾ ਹੋਏਗਾ। ਕਾਰਨ ਕੀ ਹੈ? ਇਹ ਰਚਨਾ ਦਾ ਆਧਾਰ ਪਿਛਲੇ ਜਨਮਾਂ ਚ ਕੀਤੀ ਗਈ ਕਿਰਿਆ, ਉਸਦਾ ਇਫੈਕਟ ਜਿਸ ਨੂੰ ਪ੍ਰਬੰਧ ਕਹਿੰਦੇ ਹਾਂ, ਉਸ ਨੂੰ ਲੈ ਕਰਕੇ ਇਸ ਜੀਵਾਤਮਾ ਨੂੰ ਕੋਈ ਨਾ ਕੋਈ ਪਿੰਜਰਾ ਦਿੱਤਾ ਜਾਂਦਾ ਹੈ। ਬਾਣੀ ਦਾ ਉਪਦੇਸ਼ ਹੈ, ਪਹਿਲੇ ਪ੍ਰਬੰਧ ਦੀ ਰਚਨਾ ਕੀਤੀ ਗਈ, ਫਿਰ ਸਰੀਰ ਨੂੰ ਰਚਿਆ ਗਿਆ। ਜਾਂ ਤਾਂ ਬਾਣੀ ਝੂਠੀ ਹੈ ਜਾਂ ਸਾਡਾ ਕੱਢਿਆ ਗਿਆ ਅਰਥ ਝੂਠਾ ਹੈ। ਅਸੀਂ ਕਹਿੰਦੇ ਹਾਂ ਸਰੀਰ ਦਾ ਪੋਸ਼ਣ ਕਰ ਰਹੇ ਹਾਂ, ਸੰਸਾਰ ਨੂੰ ਚਲਾ ਰਹੇ ਹਾਂ, ਬਹੁਤ ਸਾਰੇ ਸੰਬੰਧ ਔਰ ਵਸਤੂਆਂ ਨੂੰ ਇਕੱਤਰ ਕਰ ਰਹੇ ਹਾਂ। ਅਗਰ ਅਸੀਂ ਨਹੀਂ ਕਰਾਂਗੇ ਅਸੀਂ ਭੁੱਖੇ ਮਰ ਜਾਵਾਂਗੇ। ਸਮਾਜ ਦੀ ਪਾਲਣਾ ਨਹੀਂ ਹੋ ਸਕਦੀ, ਪਰਮ ਹੈ। ਇਹ ਸਾਰੀ ਰਚਨਾ ਜੀਵਾਤਮਾ ਨੂੰ ਜੋ ਦਿੱਤੀ ਗਈ ਹੈ ਪ੍ਰਬੰਧ ਨੂੰ ਇਕੱਠਾ ਕਰਕੇ, ਪ੍ਰਬੰਧ ਕੀ ਹੈ? ਪਿਛਲੇ ਜਨਮਾਂ ਦੀ ਕਿਰਿਆ ਦਾ ਇਫੈਕਟ, ਪਹਿਲੇ ਉਹ ਇਕੱਤਰ ਕੀਤਾ ਗਿਆ, ਉਸਦੇ ਅਨੁਸਾਰ ਇਹ ਜਾਮੇ ਦੀ ਰਚਨਾ ਕੀਤੀ ਗਈ। ਜੈਸਾ ਇਫੈਕਟ ਹੈ ਵੈਸਾ ਹੀ ਜਾਮਾ ਹੈ, ਚਾਹੇ ਨਿਚਲੇ ਜਾਮੇ ਨੇ ਚਾਹੇ ਉਤਲੇ। ਉੱਤਮ ਭੋਗੀ ਦੇਵੀ ਦੇਵਤਿਆਂ ਸੂਖਮ ਕਾਰਨ ਲੋਕ ਜਾਂ ਇਸ ਮਿਤ ਲੋਕ ਦੇ ਵਿੱਚ ਸ੍ਰਿਸ਼ਟੀ ਕਾ ਸਿਰਮੋਰ ਮਨੁੱਖਾ ਜਨਮ ਮਨੁੱਖਾ ਚੋਲਾ, ਯਾਨੀ ਕਿ ਪ੍ਰਬੰਧ ਕਰਨ ਦੀ ਜ਼ਰੂਰਤ ਹੈ, ਕਿਰਿਆ ਦੀ ਜ਼ਰੂਰਤ ਹੈ। ਬਿਨਾਂ ਕਿਰਿਆ ਦੇ ਗੀਤਾ ਦੇ ਵਿੱਚ ਇਸ ਭਾਵ ਨੂੰ ਸਪਸ਼ਟ ਕੀਤਾ ਗਿਆ, ਬਿਨਾਂ ਕਿਰਿਆ ਦੇ ਕੋਈ ਵੀ ਸੂਟ ਯਾਨੀ ਪਿੰਜਰਾ ਸਥਿਰ ਨਹੀਂ ਰਹਿ ਸਕਦਾ, ਕਿਰਿਆ ਕਰਨੀ ਪਏਗੀ। ਕਿਰਿਆ ਦੇ ਉੱਪਰ ਆਧਾਰਿਤ ਹੈ ਇਹ ਸਾਰਾ ਜੜ ਔਰ ਚੇਤਨ ਲੋਕ। ਤ੍ਰਿਕੁਟੀ ਤੱਕ ਦਾ ਰਾਜ ਜਿਸ ਨੂੰ ਅਸੀਂ ਬ੍ਰਹਮ ਕਹਿੰਦੇ ਹਾਂ, ਅਕਾਲ ਦੀ ਨਕਲ ਕਾਲ, ਉਸਦੇ ਅਧੀਨ ਇਹ ਸਾਰੀ ਰਚਨਾ ਹੈ। ਔਰ ਇਹ ਰਚਨਾ ਦਾ ਆਧਾਰ ਮ੍ਰਿਤਿਊ ਔਰ ਕਿਰਿਆ ਯਾਨੀ ਕਰਮ ਹੈ। ਔਰ ਜਿਸ ਪਿੰਜਰੇ ਦੇ ਵਿੱਚ ਜੀਵਾਤਮਾ ਨੂੰ ਰੱਖਿਆ ਜਾਂਦਾ ਹੈ ਇਫੈਕਟ ਅਨੁਸਾਰ, ਉਸਨੂੰ ਵੀ ਕਾਇਮ ਰੱਖਣ ਵਾਸਤੇ ਕੁਛ ਕਿਰਿਆ ਕਰਨੀ ਪੈਂਦੀ ਹੈ। ਇਸ ਤੋਂ ਵਿਚਾਰ ਕਰ ਲਈਏ ਕਿ ਸਾਰੀ ਰਚਨਾ ਦਾ ਆਧਾਰ ਔਰ ਚਲਾਉਣ ਵਾਲਾ ਕੋਈ ਹੋਰ ਹੈ। ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਸਭਨਾ ਕਰੇ ਪ੍ਰਤਪਾਲਾ। ਇਸ ਤੁਕ ਦਾ ਵੀ ਅਸੀਂ ਅਰਥ ਨਹੀਂ ਸਮਝੇ, ਕਿਉਂਕਿ ਸਾਡੇ ਵਿੱਚ ਮੈਂ ਹੈ, ਮੈਂ ਕਰ ਰਿਹਾ ਹਾਂ, ਮੈਂ ਚਲਾ ਰਿਹਾ ਹਾਂ, ਉਹਦੇ ਅਨੁਸਾਰ ਹੀ ਇੱਛਾ ਹੈ ਔਰ ਇੱਛਾ ਨੂੰ ਪੂਰਨ ਕਰਨ ਲਈ ਤ੍ਰਿਸ਼ਨਾ ਹਵਸ ਹੈ। ਯਾਨੀ ਕਿ ਕਿਰਿਆ ਤੇ ਕਰਨੀ ਹੈ ਪਰ ਨਿਸ਼ਕਾਮਤਾ ਦੀ, ਔਰ ਅਸੀਂ ਕਰ ਕਿਹੜੀ ਰਹੇ ਹਾਂ? ਕਾਮਨਾ ਦੀ। ਕਾਮਨਾ ਬੰਧਨ ਦੇ ਵਿੱਚ ਹੈ, ਇਸ ਬੰਧਨ ਤੋਂ ਅਸੀਂ ਮੁਕਤ ਨਹੀਂ ਹੋ ਸਕਦੇ। ਔਰ ਕਿਰਿਆ ਕੀਤੇ ਬਿਨਾਂ ਅਸੀਂ ਕਿਸੇ ਵੀ ਚੋਲੇ ਦੇ ਵਿੱਚ ਸਥਿਰ ਨਹੀਂ ਰਹਿ ਸਕਦੇ। कैसी विकट रचना है, कितना सूक्ष्म जाल है, और असी अंधे होकर के बैठे हैं। असी विचार ही नहीं किया कि किस तरीके के नाल असी जाल चो निकलन की बजाय अपनाई गई किरिया के द्वारा इस दे विच होर फसते जा रहे हैं। सवाल किया जाता है कि यह इच्छा किस तरीके के नाल खत्म हो सकती है। हर सो हीरा छाड़ के औरन की कर आस, बाणी का भी स्पष्ट उपदेश है। ते जाओ नर दोजख पाएंगे, मनुख जन्म दे विच आ करके नर यानी मनुष्य उन्होंने नरका की प्राप्ति है, जड़ी किरिया उन्होंने अपना रखी है इस जगत दे विच। हरि यानी परमात्मा उसकी तुलना की गई है हीरे दे नाल। हीरा जड़ है, परमात्मा परम चेतन ये निकलन का उपाय दस रहे हैं। जिस जीवात्मा ने इस मनुख जन्म दे विच उस रतन नू उस हीरे नू प्राप्त कर लिया जिसनू हरि किया गया है, और उसके अलावा किसी होर कामना के अधीन वो कामना कैसी भी है इस जगत दे विच जड़ या चेतन वस्तु नू प्राप्त करना या कायम रखन वास्ते वो नर वास्ते वो मनुखे जन्म तो निचली जूना दे विच सूक्ष्म लोकां दे विच नरका का अधिकारी है। ये बाणी का फैसला है। अकलमंदी किस दे विच है? विवेकता, विवेकता किस जन्म दे विच है? सिर्फ मनुखे जन्म दे विच। देवी देवता लोग जो हैं ये भोगी जूना हैं, उन्होंने विचार करन दे बाद भी असी देखिए विवेकता का अभाव है। क्यों? वो सिर्फ भुगतान कर रहे हैं अच्छे पुण कर्मा का भोग करके, भोग तो अगे उन्होंने सोझी नहीं है। इंद्र सुरपत पूरे देव लोग का पति, देवियां का राजा इंद्र, अगर विवेकता होंगी गौतम ऋषि की पत्नी अहिल्या के उपर मन क्यों डोलदा? नतीजा शरीर दे हजार पग, हजारा साल समुंदर दे विच मुंह छुपाना, ब्रह्मा द्वारा माफी, और उसके बाद रावण दे पुत्र मेघनाथ द्वारा कैदी बना लेना। वजह की सी? विवेकता का अभाव। असी ये साखियां पढ़ते हैं, कभी विचार नहीं करते, कभी उन्होंने उपर अमल नहीं किया। अगर इंद्र लोग दे राजा का यह असर हो सकता है एक इच्छा नी पूर्ति करन वास्ते काम दे अधीन, साडा क्या असर होएगा जे इस मृत लोक दे विच हर पल हर घड़ी मौत दी घड़ियां गिन रहे हां, सुते बैठे हां, होश ही नहीं है। पंजे डाकू लुट रहे ने इस घर नू, काम क्रोध लोभ मोह अहंकार हर पल हर घड़ी ते जीवात्मा मन बुद्धि और इंद्रिया के अधीन जैसिया ये चाहदिया ने वैसी किरिया नू अपनांदी है। ताकत आत्मा दी है, खर्चा आत्मा का किया जा रहा है, भुगतान भी आत्मा नू ही करना पैंदा है। किस तरीके दे नाल बार बार निचले और उतले सूक्ष्म और कारण लोकां दे विच जन्म लै करके। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੜ ਲੋਕ ਦੇ ਵਿੱਚ ਬੇਸ਼ੱਕ ਚੇਤਨ ਦੀ ਆਸ ਹੈ, ਇੱਛਾ ਹੈ, ਔਰ ਉਸ ਇੱਛਾ ਨੂੰ ਪੂਰਨ ਕਰਨ ਵਾਸਤੇ ਅਪਣਾਈ ਗਈ ਕਿਰਿਆ ਹਵਸ ਦੇ ਰੂਪ ਦੇ ਵਿੱਚ, ਕਾਮਨਾ ਦੇ ਰੂਪ ਦੇ ਵਿੱਚ ਜੀਵਾਤਮਾ ਨੂੰ ਬੰਧਨ ਦੇ ਰੂਪ ਵਿੱਚ ਲੈ ਕਰਕੇ ਆਉਂਦੀ ਹੈ। ਜੋ ਵੀ ਵਸਤੂਆਂ ਸਾਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਪ੍ਰਤੀ ਸਾਡੀ ਆਸਕਤੀ ਹੈ ਸੁੱਖ ਦੀ, ਯਾਨੀ ਕਿ ਇਹ ਸਾਨੂੰ ਸੁੱਖ ਦਿੰਦੀਆਂ ਨੇ, ਇਸ ਕਰਕੇ ਅਸੀਂ ਇੱਛਾ ਰੱਖਦੇ ਹਾਂ। ਤੇ ਵਿਚਾਰ ਕਰਕੇ ਦੇਖੀਏ, ਵਸਤੂ ਕਦੀ ਵੀ ਸਥਿਰ ਨਹੀਂ ਹੈ, ਨਾ ਸੰਬੰਧ ਸਥਿਰ ਹੈ। ਪਹਿਲੇ ਵੀ ਨਹੀਂ ਸੀ, ਹੁਣ ਵੀ ਬਦਲ ਰਿਹਾ ਹੈ, ਔਰ ਅਗਰ ਰਹਿ ਵੀ ਜਾਏਗਾ ਅਸੀਂ ਖਤਮ ਹੋ ਜਾਵਾਂਗੇ। ਇਸ ਤੋਂ ਸਪਸ਼ਟ ਹੈ ਕਿ ਹਰ ਚੀਜ਼ ਬਦਲ ਰਹੀ ਹੈ। ਬਦਲਣ ਵਾਲੇ ਨੂੰ ਇਸ ਜਗਤ ਦੇ ਵਿੱਚ ਅਸਤ ਕਿਹਾ ਜਾਂਦਾ ਹੈ। ਮੈਂ ਕੌਣ ਹੈ? ਮੈਂ ਸੱਤ ਹੈ। ਸੱਤ ਜੋ ਹੈ, ਜਦੋਂ ਅਸਤ ਦੀ ਇੱਛਾ ਰੱਖਦਾ ਹੈ, ਉਹ ਬੰਧਨ ਦੇ ਪ੍ਰਭਾਵ ਵਿੱਚ ਆ ਜਾਂਦਾ ਹੈ। ਇਸ ਆਤਮਾ ਨੂੰ ਕਿਹਾ ਜਾਂਦਾ ਹੈ ਭੁੱਖੀ ਔਰ ਪਿਆਸੀ ਹੈ। ਇਹਦਾ ਬੜਾ ਗਹਿਰਾ ਭਾਵ ਹੈ। ਲਫ਼ਜ਼ ਅਧੂਰਾ ਹੈ, ਭੁੱਖਾ ਔਰ ਪਿਆਸਾ। ਵਿਚਾਰ ਕਰੀਏ ਤਾਂ ਬੜੇ ਗਹਿਰੇ ਅਰਥ ਨੇ। ਅਸਲ ਭਾਵ ਕੀ ਹੈ? ਜੀਵਾਤਮਾ ਜੋ ਹੈ, ਇਸ ਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ। ਇਹ ਪਰਮਾਤਮਾ ਦਾ ਅੰਸ਼ ਹੈ। ਅਗਰ ਇਹਦੇ ਵਿੱਚ ਇੱਛਾ ਹੈ ਤਾਂ ਫਿਰ ਪਰਮਾਤਮਾ ਦੇ ਵਿੱਚ ਵੀ ਅਭਾਵ ਹੈ। ਅਨੰਤ ਗੁਣਾਂ ਦਾ ਸਵਾਮੀ, ਅਥਾ ਸਮੁੰਦਰ ਦੀ ਸਾਗਰ ਦੀ ਬੂੰਦ ਹੈ ਇਹ ਜੀਵਾਤਮਾ, ਅਨੰਤ ਗੁਣਾਂ ਦਾ ਸਾਗਰ। ਅਨੰਤ ਜਿਹਨੂੰ ਅਸੀਂ ਪਾਰ ਨਹੀਂ ਕਰ ਸਕਦੇ, ਜਾਣ ਨਹੀਂ ਸਕਦੇ। ਮਾਤਰਾ ਦੀ ਕਮੀ ਹੋ ਸਕਦੀ ਹੈ ਇਸ ਜੀਵਾਤਮਾ ਦੇ ਵਿੱਚ, ਜਿਸਨੂੰ ਅਸੀਂ ਕੁਆਂਟਿਟੀ ਕਹਿੰਦੇ ਹਾਂ, ਪਰ ਜਿਹੜੀ ਲਿਸਟ ਬਣੇਗੀ ਪਰਮਾਤਮਾ ਦੇ ਮੁਤਲਕ ਗੁਣਾਂ ਦੀ, ਉਹ ਪੂਰੀ ਦੀ ਪੂਰੀ ਲਿਸਟ ਇਸ ਆਤਮਾ ਦੀ ਮੌਜੂਦ ਹੈ। ਇਸ ਤੋਂ ਸਪਸ਼ਟ ਹੈ ਇਸ ਦੀ ਕੋਈ ਇੱਛਾ ਨਹੀਂ, ਇਸ ਦੇ ਵਿੱਚ ਕੋਈ ਕਮੀ ਨਹੀਂ, ਇਸ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ। ਇਹ ਅਕਾਲ ਹੈ, ਅਕਾਲ ਦਾ ਅੰਸ਼। ਫਿਰ ਇੱਛਾ ਕਿਸ ਦੀ ਹੈ? ਤ੍ਰਿਸ਼ਨਾ ਕਿਸ ਦੀ ਹੈ? ਫਿਰ ਜੀਵਾਤਮਾ ਨੂੰ ਕਿਉਂ ਇਸ ਜਗਤ ਦੇ ਵਿੱਚ ਇਹ ਸਾਰੀ ਵਿਪਦਾ ਸਹਿਣੀ ਪੈਂਦੀ ਹੈ? ਭਰਮ, ਕਿਸ ਤਰੀਕੇ ਦਾ ਭਰਮ? ਮੈਂ ਇਹ ਸਮਝ ਕੇ ਬੈਠੀ ਹੈ, ਇਹ ਕੀ ਹੈ? ਇਸ ਜਗਤ ਦੇ ਵਿੱਚ ਜੜ ਔਰ ਚੇਤਨ ਇਹ ਯਹ ਨਾਲ ਸੰਬੰਧ ਰੱਖਦਾ ਹੈ। ਸਭ ਤੋਂ ਪਹਿਲਾਂ ਯਹ ਹੈ ਸਰੀਰ। ਜੀਵਾਤਮਾ ਆਪਣੇ ਨੂੰ ਭਰਮ ਦੇ ਅਧੀਨ ਸਰੀਰ ਸਮਝ ਰਹੀ ਹੈ। ਕਿਉਂ? ਇਸ ਦੇ ਵਿੱਚ ਚੇਤਨ ਸੱਤਾ ਪ੍ਰਾਣ ਸ਼ਕਤੀ ਕੰਮ ਕਰਦੀ ਹੈ। ਸਰੀਰ ਦਾ ਕਸ਼ਟ ਆਤਮਾ ਨੂੰ ਸਹਿਣਾ ਪੈਂਦਾ ਹੈ, ਉਸਨੂੰ ਵੀ ਦੁੱਖ ਲੱਗਦਾ ਹੈ। ਕਿਉਂ? ਕਿਉਂਕਿ ਜੋ ਰੋਮ ਰੋਮ ਦੇ ਵਿੱਚ ਰਚੀ ਹੋਈ ਹੈ, ਇਸ ਕਰਕੇ ਇਹ ਆਪਣੀ ਅਸਤੀ ਭੁੱਲ ਚੁੱਕੀ, ਆਪਣੇ ਮੂਲ ਨੂੰ ਭੁੱਲ ਚੁੱਕੀ। ਇਹਦਾ ਮੂਲ ਕੀ ਸੀ? ਸੱਚਖੰਡ, ਅਵਿਨਾਸ਼ੀ ਮੁਲਕ, ਜਿੱਥੇ ਕਾਲ ਦਾ ਪ੍ਰਭਾਵ ਨਹੀਂ, ਕਾਲ ਨੂੰ ਹੁਕਮ ਨਹੀਂ ਹੈ ਉਸ ਲੋਕ ਦੇ ਵਿੱਚ ਜਾਣ ਦਾ, ਪ੍ਰਵੇਸ਼ ਕਰਨ ਦਾ। ਉਸ ਨੂੰ ਮੂਲ ਨੂੰ ਭੁੱਲ ਕਰਕੇ ਆਪਣੇ ਗੁਣਾਂ ਨੂੰ ਭੁੱਲ ਗਈ। ਅਨੰਤ ਗੁਣਾਂ ਦੀ ਸਵਾਮੀ ਰਾਜਕੁਮਾਰੀ ਸੰਗਤ ਕੀਤੀ ਚਮਾਰ ਦੀ। ਚਮਾਰ ਕਿਸ ਨੂੰ ਕਿਹਾ ਗਿਆ ਹੈ? ਮਨ ਨੂੰ। ਹੁਣ ਜਿਸ ਤੇ ਲੜ ਲੱਗੀ ਹੈ ਉਸੀ ਦੀ ਕਿਰਿਆ ਨੂੰ ਅਪਣਾਉਂਦੀ ਹੈ। ਹੁਣ ਅਗਰ ਚਮਾਰ ਦੀ ਕਿਰਿਆ ਗੰਧ ਨੂੰ ਢੋਣਦੀ ਹੈ ਤਾਂ ਉਸਦੀ ਪਤਨੀ ਕਿਆ ਕਰੇਗੀ? ਉਹ ਵੀ ਗੰਧ ਨੂੰ ਢੋਏਗੀ। ਅੰਸ਼ ਹੈ ਉਸ ਪਰਮਾਤਮਾ ਦਾ, ਅਵਿਨਾਸ਼ੀ ਦਾ, ਸਪਸ਼ਟ ਹੈ। ਇਸ ਦੇ ਉੱਪਰ ਨਾ ਤਾਂ ਕਾਲ ਦਾ ਪ੍ਰਭਾਵ ਹੈ, ਨਾ ਕੋਈ ਇੱਛਾ ਹੈ। फिर असी इच्छा किस दी कर रहे हां? शरीर दी। शरीर नाल संबंधित अभाव सानू महसूस होंदे ने, और ये जी झूठा भ्रम है कि शरीर की इच्छा है। अगर वो इच्छा सच्ची होंगी शरीर के मुतलक तो प्रबंध करने की कोई जरूरत नहीं सी कि इफेक्ट नू ला करके कट्ठा करके तो पिंजरे की रचना की गई। यानी पहले इफेक्ट है फिर पिंजरा है, कि असी पिंजरा पहले रख रहे हैं और इच्छा बाद ही पैदा कर रहे हैं। दोनों ही गल्लां स्पष्ट ने। आत्मा अविनाशी है और शरीर के मुतलक की गई चिंता या इच्छा ये भी झूठी है, ये भी भ्रम है। विचार करके देख लो, अजमा करके देख लो, कोई भी बिना प्रबंध दे हुक्म दे भुखा नहीं मरिया। और अगर असी इस भुख नू खत्म करन वास्ते जो इच्छा कीती है इस जगत दे विच, जो वस्तुआं और संबंधा दी कामना कीती है, अगर असी भुखे मर जावांगे, पहले तो गल यह असंभव है। अगर कुछ घड़ियां लई मान लईए कि असी सच बोलदे हां, किसे दा हक नहीं मारदे, हुक्म अनुसार विचरण करदे हां, क्योंकि गुरु साहबां नूं असी डिक्टेशन देंदे हां कि इस तरीके नाल असी भुखे मर जावांगे, साडा परिवार रुल जाएगा, उसी उपर गुरु साहब विचार करवा रहे ने कि अगर असी ये सारी दुष्कर्मा नूं अपना करके ये जगत की रचना नूं कायम किया भ्रम दे तौर ते, तो मरण दे बाद साडा नरक पक्का है। और अगर असी इस भ्रम दे विच यानी कि भुखे मर जावांगे, तो याद रखना अगला जन्म साडा सुथरा होएगा, असी सतगुरु के नजदीक होवांगे। फिर हम फैसला कर लेना चाहिए कि जिस तरीके दे नाल असी अपने शरीर का इस जगत का पोषण कर रहे हैं, जिस दे बाद असी अपने नरक पक्के कर रहे हैं, या असी अपने मनुखे जन्म दे विच इस जीवात्मा का उद्धार करन लई कोई अच्छी क्रिया नूं अपना रहे हैं। यह फैसला हर जीवात्मा का अपना है। बहुत सारी जीवात्मा बहस कर दिया हन, सवाल कर दिया हन, असी किरिया नहीं करांगे ना शरीर का परिवार का या जगत का पोषण नहीं हो सकता। बड़ी उच्ची अवस्था है, लफ्जा दे विच इसका जवाब नहीं दिता जा सकता। जदों तक जीवात्मा इस चोले दे विच ये सारी कामना नू त्याग करके इको इच्छा नू नहीं प्राप्त करती, गीता उपदेश करती है दुराचारी के मुतलक कि अगर कोई जीवात्मा मनुखे जन्म दे विच कोर दुराचारी है, कोर दुराचारी का भाव है, पर स्त्री गमन, जुआ, क्रोध, काम, लोभ, ममता, हंकार, ये सारे अवगुण उस जीवात्मा ने अपना रखे हैं। जीवात्मा के अंदर नहीं ने, संगत दे विच ने, मन की संगत दे विच, और संगत है इफेक्ट अनुसार, उसी अनुसार प्रबलता है। यानी कि कोर दुराचारी है, और अगर उसने एक फैसला कर लिया, एक इच्छित फैसला, प्रबल इच्छा, मैं परमात्मा नूं प्राप्त करना है, गीता उपदेश कर दी है, उसनूं साधु कह करके जानना चाहिएगा। कितना वड्डा मान दिता गया है, कितना उचित फैसला है कि अगर जीवात्मा इस भ्रम चो निकल जाए, क्योंकि जीवात्मा जो है वो पापी नहीं है, ना उसके ऊपर काल का प्रभाव है। पापी ब्रह्म का अंश ये बन है, और ये भी ਜੋਤ ਸਰੂਪ ਹੈ, ਇਹਦੀ ਸੰਗਤ ਦਾ ਮਾਰਿਆ ਹੈ, ਇਹਦੀ ਭਰਮ ਦੇ ਵਿੱਚ ਹੈ। ਜਿਸ ਤਰ੍ਹਾਂ ਜੀਵਾਤਮਾ ਨੂੰ ਆਪਣੇ ਮੂਲ ਦੀ ਖਬਰ ਨਹੀਂ, ਉਹ ਕਿਸ ਦਾ ਅੰਸ਼ ਹੈ, ਉਹ ਅਵਿਨਾਸ਼ੀ ਦਾ, ਉਸੇ ਤਰੀਕੇ ਦੇ ਨਾਲ ਮਨ ਵੀ ਭਰਮ ਦੇ ਵਿੱਚ ਹੈ, ਉਹ ਸੁੱਖ ਦੀ ਤਲਾਸ਼ ਕਰਦਾ ਹੈ, ਇੱਛਾ ਵੀ ਪੈਦਾ ਕਰਦਾ ਹੈ। ਕਿਸ ਦੇ ਅਧੀਨ? ਇੰਦਰੀਆਂ ਦੇ ਅਧੀਨ, ਇੰਦਰੀਆਂ ਦੀ ਸੰਗਤ ਕਰਦਾ ਹੈ। ਇੰਦਰੀਆਂ ਜੜ ਨੇ, ਉਹਨਾਂ ਦੇ ਵਿੱਚ ਬੁੱਧੀ ਸੋਚਣ ਸਮਝਣ ਦੀ ਸਮਰੱਥਾ ਨਹੀਂ ਹੈ। ਬੁੱਧੀ ਮਿਲੀ ਸੀ ਜੀਵਾਤਮਾ ਨੂੰ ਵਿਚਾਰ ਕਰਨ ਵਾਸਤੇ, ਵਿਵੇਕਤਾ ਲਈ। ਅਗਰ ਇਹ ਵਿਵੇਕਤਾ ਦੇਵੀ ਦੇਵਤਾ ਨੂੰ ਪ੍ਰਾਪਤ ਨਹੀਂ ਹੈ ਤਾਂ ਮਨੁੱਖੀ ਜਨਮ ਦੇ ਵਿੱਚ ਇਸ ਨੂੰ ਪ੍ਰਾਪਤ ਕਰਕੇ ਅਸੀਂ ਕਿਹੜੇ ਪੁੰਨ ਖੱਟ ਲਏ ਨੇ? ਇਹ ਦੋਸ਼ ਕਿਸਦਾ ਹੈ? ਇਹ ਸਾਰਾ ਦੋਸ਼ ਇਸ ਸੰਗਤ ਦਾ ਹੈ ਜਿਸ ਨੂੰ ਇਸ ਜੀਵਾਤਮਾ ਨੇ ਇਸ ਜਨਮ ਦੇ ਵਿੱਚ ਉੱਤਮ, ਇਸ ਤੋਂ ਉੱਤਮ ਕੋਈ ਚੋਲਾ ਨਹੀਂ ਹੈ, ਕੋਈ ਪਿੰਜਰਾ ਨਹੀਂ ਹੈ। ਕਿਉਂਕਿ ਇਸੀ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਆਪਣੇ ਮੂਲ ਨੂੰ ਸਮਾ ਸਕਦੀ ਹੈ, ਪਰ ਉਸ ਤੋਂ ਪਹਿਲੇ ਮਨ ਦੇ ਭਰਮ ਦਾ ਦੂਰ ਹੋਣਾ ਬਹੁਤ ਜ਼ਰੂਰੀ ਹੈ। ਮਨ ਦਾ ਭਰਮ ਕੀ ਹੈ? ਉਹ ਬ੍ਰਹਮ ਦਾ ਅੰਸ਼ ਆਪਣੇ ਮੂਲ ਤੋਂ ਵਿਛੜਿਆ, ਉਹ ਵੀ ਤੜਫ ਰਿਹਾ ਹੈ ਸ਼ਾਂਤੀ ਲਈ। ਹਰ ਪਲ ਉਸਦੇ ਅੰਦਰ ਅਣਗਿਣਤ ਲਹਿਰਾਂ ਉੱਠਦੀਆਂ ਹਨ, ਔਰ ਉਹ ਲਹਿਰਾਂ ਸੰਗਤ ਦੇ ਅਧੀਨ ਉੱਠਦੀਆਂ ਹਨ। ਜੈਸੀ ਸੰਗਤ ਉਹ ਕਰਦਾ ਹੈ ਵੈਸੀ ਹੀ ਲਹਿਰਾਂ ਉੱਠਦੀਆਂ ਹਨ। ਇਸੇ ਕਰਕੇ ਬਾਣੀ ਵਿੱਚ ਉਪਦੇਸ਼ ਦਿੱਤਾ ਜਾਂਦਾ ਹੈ ਸੰਗਤ ਦਾ, ਕਿਸਦੀ? ਸੱਤ ਦੀ, ਯਾਨੀ ਸੱਤ ਸੰਗਤ, ਜਿੱਥੇ ਸੱਤ ਪ੍ਰਗਟ ਹੈ। ਕਿਉਂ? ਉਹਦੀ ਸੱਤ ਦਾ ਪ੍ਰਭਾਵ ਹੈ। ਸੱਤ ਸੰਗਤ ਕੁਛ ਇਨਸਾਨਾਂ ਦਾ ਇਕੱਤਰ ਹੋ ਜਾਣਾ, ਅੱਛੇ ਪ੍ਰਵਚਨ ਕਰ ਦੇਣੇ, ਪਰਮਾਤਮਾ ਦੀ ਵਿਆਖਿਆ ਕਰ ਦੇਣੀ, ਇਹ ਭਾਵ ਨਹੀਂ ਹੈ। ਸਤ ਸੰਗਤ ਦਾ ਭਾਵ ਹੈ, ਸਤ ਕਿਸ ਨੂੰ ਕਿਹਾ ਹੈ? ਹੱਕ ਨੂੰ। ਹੱਕ ਕੀ ਹੈ? ਉਸ ਪਰਮਾਤਮਾ ਦਾ ਨਾਮ, ਯਾਨੀ ਕਿ ਜਿਸਨੇ ਰਹਿਣਾ ਹੈ, ਜੋ ਸਥਿਰ ਹੈ, ਅਵਿਨਾਸ਼ੀ ਹੈ, ਕਾਇਮ ਰਹਿਣ ਵਾਲੀ ਅਵਸਥਾ, ਯਾਨੀ ਕਿ ਰੰਗ ਰੂਪ ਰੇਖ ਆਕਾਰ ਨਹੀਂ ਹੈ, ਇਹ ਇੱਕ ਅਵਸਥਾ ਹੈ। ਉਸ ਅਵਸਥਾ ਨੂੰ ਸੱਚ ਕਹਿ ਕਰਕੇ, ਹੱਕ ਕਹਿ ਕਰਕੇ ਪੁਕਾਰਿਆ ਹੈ। ਉਹ ਜਿਸ ਜਗ੍ਹਾ ਇਹ ਹੱਕ ਪ੍ਰਗਟ ਹੋਏਗਾ, ਇਹ ਨਾਮ ਪ੍ਰਗਟ ਹੋਏਗਾ, ਉਸ ਦੀ ਸੰਗਤ ਸਤਸੰਗ ਕਹਿਲਾਉਂਦੀ ਹੈ। ਉਸਦੇ ਉੱਪਰ ਪ੍ਰਭਾਵ ਪੈਂਦਾ ਹੈ, ਯਾਨੀ ਮਨ ਝੁਕਦਾ ਹੈ, ਸਥਿਰ ਹੁੰਦਾ ਹੈ, ਆਪਣੇ ਮੂਲ ਦੇ ਵਿੱਚ ਸਮਾਉਣ ਵਾਸਤੇ ਰਸਤੇ ਦੀ ਖੋਜ ਕਰਦਾ ਹੈ, ਤਲਾਸ਼ ਕਰਦਾ ਹੈ। ਉਸ ਤੋਂ ਪਹਿਲੇ ਉਹ ਅੰਧਾ ਹੈ, ਜਿਸ ਤਰ੍ਹਾਂ ਜੀਵਾਤਮਾ ਅੰਧੀ ਔਰ ਬਹਿਰੀ ਹੈ, ਉਸੇ ਤਰੀਕੇ ਦੇ ਨਾਲ ਮਨ ਵੀ ਅੰਧਾ ਔਰ ਬਹਿਰਾ ਹੈ। ਉਸਨੂੰ ਆਪਣੀ ਤਾਕਤ ਦਾ ਗਿਆਨ ਨਹੀਂ, ਬ੍ਰਹਮ ਤੱਕ ਦੀ ਸਮਰੱਥਾ ਰੱਖਦਾ ਹੈ, ਉਸ ਕਾਲ ਦਾ ਅੰਸ਼ ਹੈ। ਬੇਸ਼ੱਕ ਅਧੂਰੀ ਤਾਕਤ ਹੈ, ਪਰ ਕਿਸੇ ਪਰਮਾਤਮਾ ਤੋਂ ਘੱਟ ਇਹ ਵੀ ਨਹੀਂ ਹੈ। ਇਸੇ ਕਰਕੇ ਬਾਣੀ ਦੇ ਵਿੱਚ ਉਪਦੇਸ਼ ਕੀਤਾ ਗਿਆ ਹੈ, ਮਨ ਜੀਤੇ ਜਗ ਜੀਤ। ਇਸ ਪਵਸਾਗਰ ਤੋਂ ਪਾਰ ਨਿਕਲਣ ਵਾਸਤੇ ਜਿਸਨੇ ਮਨ ਨੂੰ ਜਿੱਤ ਲਿਆ, ਮਨ ਨੂੰ ਸਥਿਰ ਕਰ ਲਿਆ, ਇੰਦਰੀਆਂ ਦੀ ਦਾਸਤਾ ਤੋਂ ਉਸਨੂੰ ਮੁਕਤ ਕਰਾ ਲਿਆ। ਕਿਉਂ? ਕਿਉਂਕਿ ਇਹ ਵੀ ਕੈਦੀ ਹੈ। ਜਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਨੂੰ ਇਹ ਬ੍ਰਹਮ ਨੇ, ਯਾਨੀ ਮਨ ਨੇ ਕੈਦ ਕਰ ਰੱਖਿਆ ਹੈ, ਉਸੇ ਤਰੀਕੇ ਦੇ ਨਾਲ ਇਸ ਮਨ ਨੂੰ ਇੰਦਰੀਆਂ ਨੇ ਕੈਦ ਕਰ ਰੱਖਿਆ ਹੈ। ਔਰ ਜਦ ਤੱਕ
ਅਸੀਂ ਐਸੀ ਕਿਰਿਆ ਨੂੰ ਨਹੀਂ ਅਪਣਾਉਂਦੇ ਜਿਸ ਨੂੰ ਅਪਣਾਉਣ ਦੇ ਨਾਲ ਇਸ ਮਨ ਦੀ ਮੁਕਤੀ ਹੋ ਸਕੇ। ਤਦ ਤੱਕ ਜੀਵਾਤਮਾ ਦੀ ਮੁਕਤੀ ਕਲਪਨਾ ਹੈ, ਕੋਰੀ ਕਲਪਨਾ। ਕਿਤਨੀ ਮਰਜ਼ੀ ਕਿਰਿਆ ਅਪਣਾ ਲਈਏ ਮੌਖਿਕ ਤੌਰ ਤੇ, ਯਾਨੀ ਅੰਤਰ ਦੇ ਵਿੱਚ ਜਿਹੜੀ ਅਸੀਂ ਇੱਛਾ ਰੱਖੀ ਹੈ ਮਨ ਬੁੱਧੀ ਔਰ ਇੰਦਰੀਆਂ ਦੇ ਅਧੀਨ ਹੈ, ਇਸ ਕਰਕੇ ਅਸੀਂ ਉਹਨੂੰ ਪੂਰਾ ਕਰਨ ਵਾਸਤੇ ਜਿਹੜੀ ਕਾਮਨਾ ਜਾਂ ਹਵਸ ਨੂੰ ਅਪਣਾਉਂਦੇ ਹਾਂ ਉਹ ਸਾਨੂੰ ਬੰਧਨ ਦੇ ਵਿੱਚ ਲਿਆਉਂਦੀ ਹੈ। ਇਸ ਤੋਂ ਸਪਸ਼ਟ ਹੈ ਕਿ ਸਾਨੂੰ ਇਹ ਭਰਮ ਜੋ ਹੈ ਉਸ ਕਾਲ ਦਾ ਦਿੱਤਾ ਹੋਇਆ ਹੈ। ਇਹ ਜਗਤ ਦੀ ਰਚਨਾ ਜਿਸ ਨੇ ਰਚੀ ਹੈ ਇੱਕ ਖੇਡ ਰਚੀ ਗਈ ਹੈ ਉਸ ਅਕਾਲ ਔਰ ਕਾਲ ਦੇ ਅਧੀਨ, ਉਸਦੇ ਅਧੀਨ ਨਿਯਮ ਹਨ, ਨਿਯਮਾਂ ਦੇ ਅਧੀਨ ਇਹ ਰਚਨਾ ਹੈ। ਔਰ ਬਿਨਾਂ ਨਿਯਮ ਦੇ ਕੋਈ ਵੀ ਜੀਵਾਤਮਾ ਇਸ ਰਚਨਾ ਤੋਂ ਪਾਰ ਨਹੀਂ ਜਾ ਸਕਦੀ। ਔਰ ਇੱਛਾ ਅਨੁਸਾਰ ਜੋ ਪਦਾਰਥ ਜਾਂ ਸੰਬੰਧ ਅਸੀਂ ਮੰਗਦੇ ਹਾਂ ਇਹ ਕਦੇ ਵੀ ਚਾਹਣ ਦੇ ਨਾਲ ਪ੍ਰਾਪਤ ਨਹੀਂ ਹੁੰਦੇ। ਇਹਨਾਂ ਦੀ ਪ੍ਰਾਪਤੀ ਸਿਰਫ ਔਰ ਸਿਰਫ ਇਫੈਕਟ ਅਨੁਸਾਰ, ਯਾਨੀ ਪਿਛਲੇ ਜਨਮਾਂ 'ਚ ਕੀਤੀ ਗਈ ਕਿਰਿਆ ਦਾ ਕੇਵਲ ਔਰ ਕੇਵਲ ਭੁਗਤਾਨ ਮਾਤਰ ਹੈ। ਯਾਨੀ ਕਿ ਜੀਵਾਤਮਾ ਮਨੁੱਖੇ ਜਨਮ ਵਿੱਚ ਜਾਂ ਹੋਰ ਜਨਮਾਂ ਦੇ ਵਿੱਚ ਸਿਰਫ ਔਰ ਸਿਰਫ ਭੁਗਤਾਨ ਕਰ ਰਹੀ ਹੈ। ਇਨਸਾਨੀ ਚੋਲੇ ਦੇ ਵਿੱਚ ਜੋ ਬੁੱਧੀ ਦਾ ਤੱਤਵ ਦਿੱਤਾ ਜਾਂਦਾ ਹੈ ਵਿਵੇਕਤਾ ਲਈ, ਉਸਨੂੰ ਧਾਰਨ ਕਰਨ ਵਾਸਤੇ, ਜੋ ਕਿ ਦੇਵ ਲੋਕ ਦੇ ਵਿੱਚ ਦੇਵਤਿਆਂ ਨੂੰ ਵੀ ਪ੍ਰਾਪਤ ਨਹੀਂ ਹੈ, ਉਹ ਸਿਰਫ ਔਰ ਸਿਰਫ ਇਸ ਵਾਸਤੇ ਸੀ, ਇਸ ਕਾਰਨ ਨੂੰ ਜਾਣਨ ਵਾਸਤੇ, ਇਸ ਜਾਲ ਨੂੰ ਪਹਿਚਾਣਨ ਵਾਸਤੇ, ਇਸ ਦਲਦਲ ਨੂੰ ਦੇਖਣ ਵਾਸਤੇ, ਇਸ ਰਸਤੇ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਜਾਣਨਾ, ਪਹਿਚਾਣਨਾ, ਇਹਨਾਂ ਕੰਢਿਆਂ ਚੋਂ ਨਿਕਲਣਾ, ਦੂਰ ਕਰਨਾ, ਇਸ ਵਾਸਤੇ ਇਹ ਬੁੱਧੀ ਦਾ ਤੱਤਵ ਦਿੱਤਾ ਗਿਆ ਸੀ, ਇਹ ਵਿਵੇਕਤਾ ਦਿੱਤੀ ਗਈ ਸੀ। ਹੁਣ ਵਿਚਾਰ ਕਰਨਾ ਹੈ ਕਿ ਅਸੀਂ ਕਦੇ ਵੀ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਸ ਵਿਵੇਕਤਾ ਨੂੰ ਧਾਰਨ ਨਹੀਂ ਕੀਤਾ। ਕੈਸੀ ਮੂਲਵਤ ਹੈ, ਹਰ ਪਲ ਹਰ ਘੜੀ ਅਸੀਂ ਆਪਣੀ ਹਸਤੀ ਮਿਟਾ ਰਹੇ ਹਾਂ। ਇਹ ਹਸਤੀ, ਇਹ ਸਵਾਸਾਂ ਦੀ ਹਸਤੀ, ਜਿਨ੍ਹਾਂ ਚੀਜ਼ਾਂ ਨੂੰ ਅਸੀਂ ਇਕੱਤਰ ਕਰ ਰਹੇ ਹਾਂ ਇੱਛਾ ਔਰ ਤ੍ਰਿਸ਼ਨਾ ਦੇ ਅਧੀਨ, ਇਹ ਕਦੀ ਵੀ ਨਾ ਸਥਿਰ ਨੇ ਨਾ ਰਹਿਣਗੀਆਂ, ਮਿਟ ਰਹੀਆਂ ਨੇ। ਅਗਰ ਇਹ ਰਹਿ ਗਈਆਂ ਅਸੀਂ ਚਲੇ ਜਾਵਾਂਗੇ ਤੇ ਫਿਰ ਲਾਭ ਕਿਸਦਾ ਹੈ ਇਹਨਾਂ ਨੂੰ ਤਿਆਗਣ ਦਾ। ਇਸ ਦਾ ਅੱਜ ਦੇ ਪਾਠ ਦਾ ਨਿਚੋੜ ਕੱਢ ਰਹੇ ਨੇ ਸਤਿਗੁਰੂ ਕਿ ਸਾਡੇ ਅੰਦਰ ਮਨ ਸਥਿਰ ਕਿਉਂ ਨਹੀਂ ਹੋ ਸਕਿਆ, ਅਸੀਂ ਕਿਉਂ ਨਹੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕੇ, ਕਿਉਂਕਿ ਅਸੀਂ ਸਿਰਫ ਗੱਲਾਂ ਦੇ ਰੂਪ ਨੂੰ ਅਪਣਾਇਆ ਹੈ। ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਅਸੀਂ ਸਤਿਗੁਰ ਦੇ ਕੋਲ ਜਾਂਦੇ ਹਾਂ, ਡੇਰੇ ਜਾ ਕਰਕੇ ਸੇਵਾ ਕਰਦੇ ਹਾਂ, ਇਹ ਸਾਰੀਆਂ ਗੱਲਾਂ ਮੌਖਿਕ ਕਿਰਿਆ ਦੇ ਰੂਪ ਵਿੱਚ ਨੇ। ਤਕਨੀਕੀ ਰੂਪ ਦੇ ਵਿੱਚ ਨਾ ਤਾਂ ਅਸੀਂ ਅਸਤ ਨੂੰ ਤਿਆਗਿਆ ਨਾ ਸਤ ਨੂੰ ਧਾਰਨ ਕਰਨ ਦੀ ਇੱਛਾ ਪ੍ਰਬਲ ਰੂਪ ਦੇ ਵਿੱਚ ਅੰਤਰ ਦੇ ਵਿੱਚ ਪੈਦਾ ਕੀਤੀ। ਸਰੀਰਕ ਰੂਪ ਦੇ ਵਿੱਚ ਬਿਸ਼ਕ ਅਸੀਂ ਬਾਹਰੀ ਤੌਰ ਤੇ ਇਹ ਸਾਰੀ ਕਿਰਿਆ ਨੂੰ ਅਪਣਾ ਰੱਖਿਆ ਹੈ। ਹੁਣ ਵਿਚਾਰ ਕਰੋ, ਅਪਣਾਇਆ ਸਰੀਰ ਨੇ ਹੈ, ਸਰੀਰ ਜੜ ਹੈ, ਜੜ ਨੇ ਖਤਮ ਹੋ ਜਾਣਾ ਹੈ ਤੇ ਅਵਿਨਾਸ਼ੀ ਦੀ ਮੁਕਤੀ ਕਿਸ ਤਰੀਕੇ ਨਾਲ ਹੋ ਸਕਦੀ ਹੈ? ਯਾਨੀ ਕਿ ਜਦ ਤੱਕ ਇਹ ਜੀਵਾਤਮਾ ਸੰਗ੍ਰਹਿ ਇਕੱਤਰ ਕਰਨ ਦੀ ਇਹ ਭਾਵਨਾ ਹਵਸ ਖਤਮ ਨਹੀਂ ਕਰਦੀ, ਤਿਆਗ ਨਹੀਂ ਕਰਦੀ, ਯਾਨੀ ਇੱਛਾ ਦਾ ਤਿਆਗ ਔਰ ਭੋਗਣ ਦਾ ਤਿਆਗ, ਦੋਨਾਂ ਦਾ ਤਿਆਗ ਅਵਸ਼ਯ ਹੈ। ਜਦ ਤੱਕ ਇਹ ਤਿਆਗ ਨਹੀਂ ਹੋਏਗਾ ਤਦ ਤੱਕ ਇਹ ਪ੍ਰਬਲ ਇੱਛਾ ਅੰਤਰ ਦੇ ਵਿੱਚ ਪੈਦਾ ਹੋ ਹੀ ਨਹੀਂ ਸਕਦੀ ਕਿ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ। ਔਰ ਜਦ ਤੱਕ ਇਹ ਇੱਛਾ ਪੈਦਾ ਨਹੀਂ ਹੋਏਗੀ ਤਦ ਤੱਕ ਇੱਕ ਦੁਰਾਚਾਰੀ ਨੂੰ ਗੀਤਾ ਨੇ ਜੋ ਮਾਣ ਦਿੱਤਾ ਹੈ ਸਾਧੂ ਦਾ, ਕਿ ਅਸੀਂ ਉਹਨੂੰ ਸਾਧੂ ਕਹਿ ਸਕਦੇ ਹਾਂ ਔਰ ਉਹ ਸਾਧੂ ਤੁਹਾਨੂੰ ਪ੍ਰਾਪਤ ਹੁੰਦਾ ਹੈ। ਯਾਨੀ ਕਿ ਸਾਧੂ ਕੌਣ ਹੈ? ਪੰਜੋ ਮੰਡਲ ਦਾ ਅਧਿਆਤਾ, ਜਿਹੜੀ ਜੀਵਾਤਮਾ ਇਹ ਜਨਮ ਮਰਨ ਦੇ ਵਿੱਚੋਂ ਨਿਕਲ ਕੇ 84 ਲੱਖ ਪਿੰਜਰਿਆਂ ਚੋਂ ਨਿਕਲ ਕਰਕੇ ਆਪਣਾ ਉਧਾਰ ਕਰ ਲੈਂਦੀ ਹੈ, ਆਵਾਗਮਨ ਤੋਂ ਆਪਣੇ ਆਪ ਨੂੰ ਮੁਕਤ ਕਰਾ ਲੈਂਦੀ ਹੈ, ਉਸ ਨੂੰ ਸਾਧੂ ਦੀ ਸੰਗਿਆ ਦਿੱਤੀ ਜਾਂਦੀ ਹੈ, ਉਸ ਨੂੰ ਸੰਤ ਕਿਹਾ ਜਾਂਦਾ ਹੈ, ਔਰ ਉਹਨਾਂ ਦੀ ਸੰਗਤ ਨੂੰ ਵੀ ਸਤ ਸੰਗਤ ਕਿਹਾ ਜਾਂਦਾ ਹੈ। ਯਾਨੀ ਕਿ ਸੱਤ ਦਾ ਪ੍ਰਭਾਵ, ਸੱਤ ਦਾ ਇਫੈਕਟ, ਜਿੱਥੇ ਸੱਤ ਪ੍ਰਗਟ ਹੋਵੇ ਉਸੀ ਨੂੰ ਅਸੀਂ ਸਤ ਸੰਗਤ ਕਹਿੰਦੇ ਹਾਂ। ਔਰ ਬਿਨਾਂ ਸਤ ਸੰਗਤ ਦੇ ਇਹ ਇੱਛਾ ਖਤਮ ਹੋ ਹੀ ਨਹੀਂ ਸਕਦੀ। ਕਿਉਂ? ਕਿਉਂਕਿ ਮਨ ਵੀ ਭਰਮ ਦੇ ਵਿੱਚ ਹੈ, ਜੀਵਾਤਮਾ ਨੇ ਵੀ ਪਰਮਾ ਰੱਖਿਆ ਹੈ ਕਿ ਕਿਸ ਤਰੀਕੇ ਦੀ ਅਸੀਂ ਇੱਛਾ ਰੱਖੀਏ, ਔਰ ਇੱਛਾ ਰੱਖਣ ਨੂੰ ਪੂਰਾ ਕਰਨ ਵਾਸਤੇ, ਕਾਇਮ ਕਰਨ ਵਾਸਤੇ ਅਸੀਂ ਜਿਹੜੀ ਕਿਰਿਆ ਨੂੰ ਅਪਣਾ ਰੱਖਿਆ ਹੈ ਉਹ ਸਾਰੀ ਔਰ ਸਾਰੀ ਆਸ਼ਾ ਔਰ ਤ੍ਰਿਸ਼ਨਾ ਯਾਨੀ ਕਿ ਕਾਮਨਾ ਦੇ ਅਧੀਨ ਹੈ। ਔਰ ਇਹ ਕੁੰਤੀ ਪੁੱਤਰ ਇਹ ਕਾਮਨਾ ਦੇ ਅਧੀਨ ਕੀਤੀ ਗਈ ਕਿਰਿਆ ਤੈਨੂੰ ਬੰਧਨ ਦੇ ਵਿੱਚ ਲਿਆ ਕਰਕੇ ਆਏਗੀ। ਔਰ ਅਗਰ ਤੂੰ ਮੇਰੇ ਨਿੱਜ ਸਰੂਪ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਮਨ ਬੁੱਧੀ ਔਰ ਇੰਦਰੀਆਂ ਨੂੰ ਮੇਰੇ ਅੰਦਰ ਸਥਿਰ ਕਰ, ਤਾਂ ਹੀ ਤੂੰ ਜਾ ਕਰਕੇ ਹਰ ਜਗ੍ਹਾ ਅੰਦਰ ਔਰ ਬਾਹਰ ਮੇਰੇ ਨਿੱਜ ਸਰੂਪ ਨੂੰ ਦੇਖੇਗਾ। ਔਰ ਇਸ ਤਰੀਕੇ ਦੇ ਨਾਲ ਕਿਰਿਆ ਕਰਦੇ ਹੋਏ ਯਾਨੀ ਕਿ ਕਿਰਿਆ ਤੋਂ ਤੂੰ ਪਰੇ ਨਹੀਂ ਹੋਣਾ, ਕਰਮ ਕਰਨਾ ਹੈ। ਕਿਹੜਾ ਕਰਮ? ਕਰਤਵਯ ਜਨ ਕਰਮ, ਯਾਨੀ ਕਿ ਕਰਮ ਕਰਨ ਤੋਂ ਦੂਰ ਨਹੀਂ ਜਾਣਾ। ਪਰ ਇਹ ਪ੍ਰਤਪਾਲਨਾ ਸਰੀਰ ਦੀ ਔਰ ਜਗਤ ਦੀ ਇਹ ਕੋਈ ਹੋਰ ਕਰ ਰਿਹਾ ਹੈ, ਯਾਨੀ ਕਿ ਉਹ ਜਗਤ ਨੂੰ ਰਚਾਉਣ ਵਾਲਾ, ਰਚਨਾ ਕਰਨ ਵਾਲਾ, ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਇਹ ਰਚਨਾ ਨੂੰ ਚਲਾ ਰਿਹਾ ਹੈ। ਨਾ ਕਿ ਇਹ ਆਤਮਾ ਚਲਾ ਰਹੀ ਹੈ, ਨਾ ਮਨ ਚਲਾ ਰਿਹਾ, ਨਾ ਅਸੀਂ ਤੁਸੀਂ ਚਲਾ ਰਹੇ ਹਾਂ। ਇਹ ਸਾਰਾ ਦਾ ਸਾਰਾ ਇਸ ਜਗਤ ਦੇ ਵਿੱਚ ਪਿਲਾ ਰੱਖਿਆ ਭਰਮ ਹੈ। ਔਰ ਇਹ ਭਰਮ ਕਿੱਥੇ ਦੂਰ ਹੁੰਦਾ ਹੈ? ਸੱਤ ਦੀ ਸੰਗਤ ਦੇ ਵਿੱਚ, ਜਿੱਥੇ ਸੱਤ ਪ੍ਰਗਟ ਹੁੰਦਾ ਹੈ ਉੱਥੇ ਸੱਤੋ ਸੱਤ, ਸੱਤ ਦੀ ਬਾਣੀ ਪ੍ਰਗਟ ਕੀਤੀ ਜਾਂਦੀ ਹੈ। ਬਾਣੀ ਕੀ ਹੈ? ਕੋਈ ਧਰਮ ਨਹੀਂ, ਕੋਈ ਲੇਖ ਨਹੀਂ, ਕੋਈ ਕਿਸੇ ਤਰੀਕੇ ਦੀ ਵਿਸ਼ਿਸ਼ਟ ਕਿਰਿਆ ਜਾਂ ਲਫ਼ਜ਼ ਨਹੀਂ ਹੈ। ਲਫ਼ਜ਼ ਇਸ ਕਰਕੇ ਹੈ ਕਿ ਉਹਦੀ ਕੋਈ ਨਾ ਕੋਈ ਲਫ਼ਜ਼ ਲੈ ਕਰਕੇ ਅਸੀਂ ਇਸ ਦੀ ਵਿਆਖਿਆ ਕਰਨੀ ਹੈ। ਔਰ ਵਿਆਖਿਆ ਜਦੋਂ ਵੀ ਅਸੀਂ ਕਰਾਂਗੇ, ਕਿਸੇ ਨਾ ਕਿਸੇ ਮਤ ਜਾਂ ਧਰਮ ਨੇ ਇਹਨਾਂ ਲਫ਼ਜ਼ਾਂ ਨੂੰ ਅਪਣਾ ਰੱਖਿਆ। ਔਰ ਅਸੀਂ ਕੀ ਹੈ, ਇਹ ਮਤ ਔਰ ਧਰਮ ਦੀ ਦੀਵਾਰਾਂ ਦੇ ਵਿੱਚ ਆਪਣੇ ਆਪ ਨੂੰ ਕੈਦ ਕਰ ਦਿੰਦੇ ਹਾਂ। ਔਰ ਜਿਹੜਾ ਸੱਤ ਦਾ ਗਿਆਨ ਹੈ, ਸੱਚੀ ਬਾਣੀ ਹੈ, ਉਸ ਨੂੰ ਵੀ ਦਫਨਾ ਦਿੰਦੇ ਹਾਂ। ਔਰ ਆਪਣੇ ਨਾਲ ਉਹਨਾਂ ਆਪਣੀ ਜੀਵਾਤਮਾ ਨੂੰ ਵੀ ਇਹਨਾਂ ਦੇ ਕੈਦੀ ਬਣਾ ਦਿੰਦੇ ਹਾਂ। ਔਰ ਕਦੇ ਵੀ ਚਾਹ ਕਰਕੇ ਅਸੀਂ ਇਸ ਜੀਵਾਤਮਾ ਦਾ ਉਧਾਰ ਨਹੀਂ ਕਰ ਸਕਦੇ, ਪੁੰਨ ਨਹੀਂ ਖੱਟ ਸਕਦੇ। ਇਹਨੂੰ ਖੱਟਣ ਵਾਸਤੇ ਉਹ ਸਤਿਗੁਰੂ ਨੇ ਪ੍ਰਸੰਨ ਹੋ ਕਰਕੇ, ਉਸ ਅਕਾਲ ਪੁਰਖ ਨੇ ਪ੍ਰਸੰਨ ਹੋ ਕਰਕੇ ਇੱਕ ਜੀਵਾਤਮਾ ਨੂੰ ਮੌਕਾ ਦਿੱਤਾ ਆਪਣੇ ਨਾਲ ਮਿਲਾਉਣ ਦਾ। ਯਾਦ ਰੱਖਣਾ, ਉਹ ਪਰਮਾਤਮਾ ਜਦੋਂ ਵੀ ਪ੍ਰਸੰਨ ਹੋਏਗਾ ਜਿਸ ਵੀ ਜੀਵਾਤਮਾ ਦੇ ਉੱਪਰ, ਕੀ ਕਰੇਗਾ? ਉਸ ਨੂੰ ਇਨਸਾਨੀ ਜਨਮ ਦੇ ਦੇਗਾ। ਇਨਸਾਨੀ ਜਨਮ ਦੇਣ ਦਾ ਭਾਵ ਹੀ ਇਹ ਹੈ ਕਿ ਪਰਮਾਤਮਾ ਉਸ ਜੀਵਾਤਮਾ ਦੇ ਉੱਪਰ ਪ੍ਰਸੰਨ ਹੈ। ਉਸ ਤੋਂ ਬਾਅਦ ਅਸੀਂ ਦਿਆ ਮੇਰ ਦੀਆਂ ਗੱਲਾਂ ਕਰਦੇ ਹਾਂ ਜਾਂ ਹੋਰ ਕਈ ਤਰੀਕੇ ਦੀ ਫਰਿਆਦਾ ਕਰਦੇ ਹਾਂ, ਇਹ ਸਾਰੀਆਂ ਮਨ ਦੀਆਂ ਫਰਿਆਦਾਂ ਨੇ, ਇਹ ਝੂਠੀਆਂ ਫਰਿਆਦਾਂ ਨੇ। ਇਹ ਸਾਰਾ ਦਾ ਸਾਰਾ ਭਰਮ ਫੈਲਾ ਰੱਖਿਆ, ਉਸ ਕਾਲ ਦਾ ਭਰਮ ਹੈ। ਉਸ ਕਾਲ ਨੇ ਉਸ ਪਰਮਾ ਇਸ ਜੀਵਾਤਮਾ ਨੂੰ ਪ੍ਰਮਾਣ ਵਾਸਤੇ ਇਹ ਸਾਰੇ ਸੁੱਖ ਜੁੰਡ ਜਿਹੜੇ ਵਸਤੂਆਂ ਇਕੱਤਰ ਕਰਵਾਉਣ ਵਾਸਤੇ ਇੱਛਾ ਦੀ ਜ਼ਾਹਿਰ ਕੀਤੀ ਹੈ, ਇਸ ਦੇ ਅਧੀਨ ਆ ਕਰਕੇ ਕਿਰਿਆ ਨੂੰ ਅਪਣਾ ਕਰਕੇ ਇਹ ਜੀਵਾਤਮਾ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਂਦੀ ਹੈ। ਇਸ ਕਰਕੇ ਬਾਣੀ ਉਪਦੇਸ਼ ਕਰਦੀ ਹੈ, ਭਗਤ ਰਵਿਦਾਸ ਜੀ ਨੇ ਬਿਲਕੁਲ ਸਪਸ਼ਟ ਕੀਤਾ ਹੈ, ਜਿਹੜੀ ਜੀਵਾਤਮਾ ਨੇ ਉਸ ਹਰੀ ਦੇ ਰੂਪ ਦੇ ਯਾਨੀ ਕਿ ਹੀਰੇ ਨੂੰ ਛੱਡ ਕਰਕੇ ਇਸ ਜਗਤ ਦੇ ਜਿਤਨੀਆਂ ਵੀ ਇੱਛਾ ਦੇ ਅਧੀਨ ਵਸਤੂਆਂ ਔਰ ਸੰਬੰਧਾਂ ਨੂੰ ਇਕੱਤਰ ਕੀਤਾ ਹੈ, ਇਹ ਸਾਰੀਆਂ ਦੀਆਂ ਸਾਰੀਆਂ ਇਸ ਜੀਵਾਤਮਾ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਵੀ ਯਾਨੀ ਕਿ ਨਰਕਾਂ ਦਾ ਅਧਿਕਾਰੀ ਬਣਾਉਂਦੀਆਂ ਨੇ। ਅਗਰ ਅਸੀਂ ਇਸ ਜੀਵਾਤਮਾ ਦਾ ਪੁੰਨ ਖੱਟਣਾ ਚਾਹੁੰਦੇ ਹਾਂ, ਉਸ ਪਰਮਾਤਮਾ ਦੀ ਸੱਚੀ ਪ੍ਰਸੰਨਤਾ ਨੂੰ ਹਾਸਲ ਕਰਨਾ ਚਾਹੁੰਦੇ ਹਾਂ, ਜਿਹੜੀ ਕਿ ਉਹਨੇ ਪ੍ਰਸੰਨ ਹੋ ਕਰਕੇ ਸਾਡੀ ਝੋਲੀ ਦੇ ਵਿੱਚ ਇਹ ਦਾਤ ਪਾਈ ਹੈ, ਜਿਸ ਨੂੰ ਅਸੀਂ ਮਨੁੱਖਾ ਜਨਮ ਕਹਿੰਦੇ ਹਾਂ, ਇਸ ਜਨਮ ਦੇ ਵਿੱਚ ਆ ਕਰਕੇ ਇਸ ਦਾਤ ਨੂੰ ਪ੍ਰਾਪਤ ਕਰਕੇ ਅਗਰ ਇਸ ਜੀਵਾਤਮਾ ਨੇ ਸੱਚੀ ਕਿਰਿਆ ਨੂੰ ਨਾ ਅਪਣਾਇਆ, ਯਾਨੀ ਕਿ ਉਹ ਸੱਤ ਨੂੰ ਪ੍ਰਾਪਤ ਨਾ ਕੀਤਾ, ਉਸ ਪਰਮਾਤਮਾ ਦਾ ਮਿਲਣ ਦਾ ਆਪਣੇ ਆਪ ਨੂੰ ਅਧਿਕਾਰੀ ਨਾ ਬਣਾ ਲਿਆ, ਅਧਿਕਾਰੀ ਕਦੋਂ ਬਣਾਏਗੀ? ਜਦੋਂ ਇਹ ਸੰਗਤ ਨੂੰ ਛੱਡੇਗੀ, ਮਨ ਦੀ ਜੜ ਔਰ ਚੇਤਨ ਦੀ ਗੰਢ ਲੱਗੀ ਹੈ, ਯਾਨੀ ਕਿ ਮਨ ਵੀ ਜੜ ਹੈ ਸੂਖਮ ਰੂਪ ਦੇ ਵਿੱਚ, ਔਰ ਇਹ ਜੀਵਾਤਮਾ ਜੋ ਹੈ ਇਹ ਚੇਤਨ ਹੈ, ਦੋਨਾਂ ਦੀ ਗੰਢ ਜਦ ਤੱਕ ਨਹੀਂ ਛੁੱਟੇਗੀ। ਇਹ ਗੰਢ ਕਦੋਂ ਛੁੱਟੇਗੀ? ਜਦੋਂ ਮਨ ਦੀ ਗੰਢ ਛੁੱਟੇਗੀ, ਇੰਦਰੀਆਂ ਦੇ ਅਧੀਨ ਹੈ, ਇੰਦਰੀਆਂ ਦੇ ਨਾਲ ਇਹਦੀ ਗੰਢ ਵੱਧਦੀ ਹੈ, ਔਰ ਜਦ ਤੱਕ ਇੰਦਰੀਆਂ ਸਥਿਰ ਨਹੀਂ ਹੋਣਗੀਆਂ, ਦਸ ਇੰਦਰੀ ਕਰ ਰੱਖੇ ਵਾਸ ਕਿਸ ਆਤਮਾ ਹੋਰ ਪ੍ਰਕਾਸ਼, ਯਾਨੀ ਕਿ ਅੰਦਰ ਅਸੀਂ ਪ੍ਰਕਾਸ਼ ਨੂੰ ਦੇਖਣਾ ਚਾਹੁੰਦੇ ਹਾਂ, ਪਰ ਇੰਦਰੀਆਂ ਨੂੰ ਵਸ ਕਰਨ ਵਾਸਤੇ, ਇੰਦਰੀਆਂ ਨੂੰ ਰੋਕਣ ਵਾਸਤੇ ਅਸੀਂ ਕੋਈ ਕਿਰਿਆ ਨਹੀਂ ਅਪਣਾਉਂਦੇ। ਇਸ ਕਰਕੇ ਗੀਤਾ ਨੇ ਬਿਲਕੁਲ ਸਪਸ਼ਟ ਕਿਹਾ ਕਿ ਅਗਰ ਤੇਰੀ ਇੱਛਾ ਪ੍ਰਬਲ ਹੋਏ उस परमात्मा नूं प्राप्त करन दी ते अपने आप ही तू तेरे अंदर ताकत मौजूद है। ए ना कह कि तेरे अंदर कोई समोथा नहीं है, जब इस जगत दे विच सारी क्रिया करन वास्ते तेरे अंदर ताकत मौजूद है, समोथा मौजूद है, ते क्या तू अपना काम करन वास्ते अपनी दास्ता नूं मुक्त कराने वास्ते इस जीवात्मा नूं तेरे अंदर कोई ताकत नहीं है, ये सारा भ्रम फैला रखा। इस करके तू उठ, ए सारे औजार जेड़े तू त्याग दिते ने इन्हां नूं अपना, क्योंकि ये क्रिया नूं करन वास्ते कर्तव्य जन क्रिया यानी कि क्रिया करेगा ताई जाकर के तू निष्कामी होएगा, क्योंकि फल दे उपर तेरा अधिकार नहीं है, फल उस परमात्मा का है। और परमात्मा ने फल हुक्म अनुसार पिछले जन्म की गई क्रिया यानी कि उसका इफेक्ट मात्र है, उस तो अगे कुछ भी नहीं है। यानी कि मनुखे जन्म में आकर के कर्म तो करना है, क्रिया तो करनी है, पर उस दे अंदर कामना कोई नहीं रखनी, फल की इच्छा नहीं रखनी। फल परमात्मा का हुक्म है, पाना है, उस दे अधीन आकर के विवेकता नु इस्तेमाल करके इस जीवात्मा ने जड़ी भी क्रिया अपनानी है सतगुरु के उपदेश अनुसार, सत्संग दे विच कीती गई वाणी जड़ी उपचारित कीती जांदी है, उस दे विच जो भी निर्देश दिता जांदा उसके अनुसार इस जीवात्मा ने इस जगत दे विच आकर के विचरण करना है, और सारिया गल्लां जिहड़ियां सतगुरु उपदेश करदे ने उन्हां नूं अपनाना है। जब तक इन सारी क्रिया नूं अपनाएगा नहीं तद तक अंतर दे विच जो आसक्ति इस इच्छा दी और पूर्ण करन वास्ते जो हवस अपना रखी है ये दूर नहीं हो सकती। यानी कि अगर इन्हां तो असीं बचना चाहते हैं, सचमुच उस परमात्मा नूं प्राप्त करना चाहते हैं, तो इन्हां क्रिया के अनुसार उपदेशा अनुसार क्रिया नूं अपना करके असीं उस सच्ची इच्छा नूं पैदा कर सकते हैं जिहड़ी कि सिर्फ और सिर्फ अपने मूल दे विच समाण वास्ते यानी कि सचखंड पहुंचने वास्ते जीवात्मा लई उपदेश है कि आवागमन तो मुक्त कराने वास्ते तैनू जिहड़ा एक मौका दिता गया, यह जो मौका दिता गया यह हर पल हर कड़ी तेरे हथों निकल रहा है, अख बंद होने की देर है, उस तो बाद तेरा क्या असर होगा एक बख अख बंद होंगे ही पता चल जाना, उसले तू सिर्फ हाथ मलने बाकी रह जाएंगे, तू चाह के भी कुछ नहीं कर सकता, तेरी किसी ने मदद नहीं करनी, ये जिन्नी वस्तुआ और संबंध तू एकत्र कीते ने हवस दे अधीन कामना दे अधीन ये तेनू बंधन दे विच ला करके आणगे, ये सारिया दे सारिया मरण दे बाद की काम करनगियां, इन्हां दे जिंदे जी भी तेरा साथ छड जाना है। विचार करके देख लो जो कुछ भी असि एकत्र करते हैं इस जगत दे विच ही साडा साथ छड देंदियां ने, जो इस शरीर नूं कोई रोग लग जाता है, कोई अभाव आ जाता है, कोई संबंधी साढ़े तो दूर हो जाता है, विचार करने वाली गल की है, असि कहंदे आ संसार ने सानू बंध रखिया, संसार तो जड़ है, वह चेतन नूं बंध सकदा ही नहीं, किस तरीके दे नाल असि बहुत सारी मुक्ति प्राप्त कर सकते हैं। पिछले युगां दे विच असि बहुत कुछ असि प्राप्त किया है और कलयुग दे विच बहुत कुछ प्राप्त कर चुके हैं, साडा बंधन बहुत थोड़ा है, किस तरीके दे नाल एक दीवार है साडे घर दी, दीवार दे परले पासे कोई मौत हो जाए, कोई अभाव आ जाए, कितना भी अनिष्ट हो जाए, सानू कोई प्रभाव नहीं पैंदा, पर उस दीवार दे अगले पासे जिस जगह असि रहिंदे हां उस जगह अगर साडे बच्चे नूं थोड़ा जिहा शरीर भी तप जाए ते असि सारी रात जाग करके उसके सराहने बैठ करके कट देंगे, यानी कि साडा बंधन की है संसार का नहीं है, संसार दे विच कितना भी अनिष्ट हो जाए, कितने भी भूकंप आ जाए, कितने भी काल पै जाए, कितनिया भी मौतां हो जाए, वह सानू बंध के नहीं रख दिया, उसका रंज मात्र भी इस जीवात्मा के उपर कोई भी इफेक्ट नहीं है, असि खांदे पींदे हसदे खेडदे अपना बल वर्धन करते हैं। इस तो स्पष्ट है कि यह संसार सानू बंध नहीं रहा, असि आप संसार नू पकड़ के बैठे हैं और बहुत थोड़े जे संसार नू बंधे हैं, कितने कुछ दो चार छे मकान होंगे, दो चार छे संबंधी होंगे और कुछ साडे रिश्तेदार होंगे या कुछ थोड़िया जी वस्तुआं होंगियां जिन्हां दे अभाव दे नाल ही यह जीवात्मा तड़फण लग जाती है। इस तो स्पष्ट है कि जीवात्मा ने खुद बंधन बना रखा है बहुत थोड़ा जा, कितना गया जितना कुछ उसने विवेकता का इस्तेमाल किया है, अगर वह सही मायने दे विच इस बुद्धि का इस्तेमाल कर ले तो उस दे नाल इस जगत दे विच इस संसार दे विच जितना भी जड़ और चेतन लोग मौजूद है परमाण वास्ते वह सारे का सारा मिल करके भी इस जीवात्मा नूं परमा नहीं सकता, अगर वह सही मायने दे विच सत तन मन धन वचन और करन दी अपने पूर्ण सतगुरु की टेक ला लवे और सच्ची टेक लवे सिर्फ मौखिक रूप दे विच ਗੱਲਾਂ ਦੇ ਰੂਪ ਦੇ ਵਿੱਚ ਨਹੀਂ, ਆਪਣੇ ਅੰਦਰੋਂ ਸਾਰੀ ਵਿਸ਼ੇ ਕਾਮਨਾ ਨੂੰ ਤਿਆਗ ਕਰਕੇ ਔਰ ਸੱਚੀ ਟੇਕ ਲਿਆ ਕਰਕੇ ਇਸ ਕਿਰਿਆ ਨੂੰ ਅਪਣਾ ਲਵੇ ਤੇ ਇਹ ਜੀਵਾਤਮਾ ਇੱਕ ਜਨਮ ਦੇ ਵਿੱਚ ਹੀ ਆਪਣਾ ਉਧਾਰ ਕਰ ਸਕਦੀ ਹੈ। ਔਰ ਅਗਰ ਇੱਕ ਜਨਮ ਦੇ ਵਿੱਚ ਇਹ ਟੇਕ ਪੂਰੀ ਨਹੀਂ ਲੈਂਦੀ ਤੇ ਇਹ ਜੀਵਾਤਮਾ ਦੀ ਆਪਣੀ ਮੋਹ ਹੈ ਕਿ ਕਿਤਨੇ ਜਨਮ ਲਿਆ ਕਰਕੇ ਉਸਨੇ ਆਪਣਾ ਉਧਾਰ ਕਰਨਾ ਹੈ। ਅਣਗਿਣਤ ਕਾਲ ਤੋਂ ਜੀਵਾਤਮਾ ਆਪਣੇ ਮੋਹ ਤੋਂ ਵਿਛੜੀ ਇਹਨਾਂ ਲੋਕਾਂ ਦੇ ਵਿੱਚ ਭਰਮਣ ਕਰ ਰਹੀ ਹੈ, ਇਹ ਖੱਜਲ ਹੋ ਰਹੀ ਹੈ। ਇਸ ਤੋਂ ਸਪਸ਼ਟ ਹੈ ਕਿ ਇਸ ਜੀਵਾਤਮਾ ਨੇ ਅੱਜ ਤੱਕ ਵਿਵੇਕਤਾ ਦਾ ਇਸਤੇਮਾਲ ਨਹੀਂ ਕੀਤਾ, ਅੱਜ ਤੱਕ ਇਸਨੇ ਆਪਣੇ ਸਤਿਗੁਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ, ਅੱਜ ਤੱਕ ਇਸਨੇ ਕਦੀ ਵੀ ਸੱਚੀ ਔਰ ਪੂਰਨ ਟੇਕ ਨਹੀਂ ਲਈ। ਅਗਰ ਇਸਨੇ ਪੂਰਨ ਟੇਕ ਲੈ ਲਈ ਹੁੰਦੀ ਤੇ ਅਸੀਂ ਕੱਦ ਤੇ ਇਸ ਲੋਕਾਂ ਨੂੰ ਛੋੜ ਕਰਕੇ ਆਪਣੇ ਉਸ ਅਵਿਨਾਸ਼ੀ ਮੰਡਲ ਦੇ ਵੀ ਯਾਨੀ ਕਿ ਸਤਨਾਮ ਲੋਕ ਦੇ ਵੀ ਸਮੁੰਦਰ ਦੀ ਬੂੰਦ ਜਿਹੜੀ ਹੈ ਸਮੁੰਦਰ ਦੇ ਵਿੱਚ ਸਮਾ ਚੁੱਕੀ ਹੁੰਦੀ, ਯਾਨੀ ਕਿ ਕਦੇ ਵੀ ਲਹਿਰ ਨੂੰ ਉਸ ਸਮੁੰਦਰ ਤੋਂ ਫਿਰ ਅਲੱਗ ਨਹੀਂ ਕੀਤਾ ਜਾ